ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਸ੍ਰੀ ਗੁਰੂ ਨਾਨਕ ਚਮਤਕਾਰ, ਉਸ ਵਿੱਚ ਇੱਕ ਸਾਖੀ ਹੈ ਭਾਈ ਚੰਡਾ ਜੀ ਉਹਦੀ। ਉਸ ਦਾ ਪਹਿਲਾ ਹਿਸਾਬ ਜੀ ਨੂੰ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਚੰਡਾ ਅਤੇ ਇੰਦਰ ਸੈਣ ਦੋ ਮਿੱਤਰ ਸਨ ਜੋ ਆਪਸ ਵਿੱਚ ਕਦੀ ਕਦੀ ਸਤਸੰਗ ਦੀ ਵਾਰਤਾਲਾਪ ਕਰਦੇ ਹੁੰਦੇ ਸਨ। ਸੋ ਅੱਜ ਦੀ ਉਹਨਾਂ ਦੀ ਵਾਰਤਾਲਾਪ ਬੜੀ ਪਿਆਰੀ ਹੈ, ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਸਰੀਰਕ ਲੋੜਾਂ ਅਤੇ ਕਾਮਨਾ ਦੇ ਮਗਰ ਲੱਗ ਕੇ ਕਈ ਲੋਕ ਭਾਲੇ ਪਾਸੇ ਲੱਗਦੇ ਹਨ, ਜਿੱਥੇ ਕਾਮਨਾ ਪੁੱਗਦੀ ਉੱਥੇ ਟਹਿ ਪੈਂਦੇ ਹਨ। ਅਤੇ ਔਖੀ ਗੱਲ ਤਾਂ ਇਹ ਹੈ ਕਿ ਸਰੀਰਕ ਲੋੜਾਂ ਨੂੰ ਭਰਾ ਲੱਭਤ ਅਤੇ ਛੱਡੇ ਜਗੇ ਆਸੂ ਅਤੇ ਫਿਰ ਸੱਚ ਦੀ ਭਾਲ ਕਰੇ। ਦੂਸਰੀ ਗੱਲ ਇਹ ਦਰਸਾਈ ਹੈ ਕਿ ਪੜ੍ਹ ਲਿਖ ਕੇ ਆਪਣੇ ਮਨ 'ਤੇ ਪਹਿਰਾ ਦੇਵੇ, ਅਤੇ ਜੇ ਪੜ੍ਹ ਲਿਖ ਕੇ ਵੀ ਆਸਾ ਤ੍ਰਿਸ਼ਨਾ ਦੇ ਮਗਰ ਭਜੇ ਫਿਰਨਾ ਹੈ ਤਾਂ ਇਹ ਤਾਂ ਬੈਲ ਵਾਲਾ ਜੀਵਨ ਹੈ। ਇੱਕ ਹੋਰ ਗੱਲ ਦਰਸਾਈ ਹੈ ਕਿ ਇਸਤਰੀ ਮਨੁੱਖ ਦਾ ਸਾਥੀ ਹੈ, ਬੜਾ ਤਕੜਾ ਮਿੱਤਰ ਹੈ, ਪਰ ਜੇ ਇਸਤਰੀ ਕਦੇ ਪੁੱਠੇ ਰਾਹ ਪੈ ਜਾਵੇ ਅਤੇ ਪਤੀ ਦੀ ਮਤ ਮਾਰਨੀ ਚਾਹੇ ਤਾਂ ਫਿਰ ਇਸ ਜਿਹਾ ਕੁਰਾਏ ਪਾਉਣ ਵਾਲਾ ਵੀ ਕੋਈ ਨਹੀਂ। ਇਸ ਤਰ੍ਹਾਂ ਬਹੁਤ ਗੁੱਝੇ ਭੇਦ ਇਹਨਾਂ ਦੀ ਵਾਰਤਾਲਾਪ ਵਿੱਚ ਦਰਸਾਏ ਗਏ ਹਨ। ਬਹੁਤ ਪਿਆਰੀ ਅਤੇ ਸਵਾਦਲੀ ਵਾਰਤਾਲਾਪ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਵੇਰਾਂ ਹੋ ਗਈਆਂ ਹਨ, ਸਮੁੰਦਰ ਵੱਲੋਂ ਠੰਡੀ ਠੰਡੀ ਹਵਾ ਆ ਰਹੀ ਹੈ। ਝੰਡਾ ਅੱਖਾਂ ਨੂਟੀ ਬੈਠਾ ਹੈ, ਸਾਹ ਵੀ ਧੀਮੇ ਅਤੇ ਬਜਵੇਂ ਆ ਰਹੇ ਹਨ, ਪਰ ਕਿਸੇ ਕਿਸੇ ਵੇਲੇ ਉਫ ਦੀ ਆਵਾਜ਼ ਆ ਕੇ ਨੈਣ ਖੁੱਲ੍ਹਦੇ ਹਨ। ਇੱਧਰ ਉੱਧਰ ਤੱਕਦਾ ਹੈ, ਫਿਰ ਆਸਣ ਟਿਕਾ ਕੇ ਨੈਣ ਬੰਦ ਕਰਦਾ ਹੈ ਅਤੇ ਸਾਹ ਲੰਮਾ ਕਰਕੇ ਲੈਂਦਾ ਹੈ। ਕੁਛ ਅੰਦਰ ਨੂੰ ਰੋਕਦਾ ਅਤੇ ਫਿਰ ਸਹਿਜ ਨਾਲ ਸਾਹ ਬਾਹਰ ਕੱਢਦਾ ਹੈ। ਇਉਂ ਕਰਦਾ ਕਰਦਾ ਫਿਰ ਟਿਕ ਜਾਂਦਾ ਹੈ, ਪਰ ਕੁਛ ਚਿਰ ਮਗਰੋਂ ਫਿਰ ਉਫ ਜਿਹੀ ਆਵਾਜ਼ ਕਰਕੇ ਅੱਖਾਂ ਖੋਲ੍ਹ ਕੇ ਚੁਫੇਰੇ ਤੱਕਦਾ, ਮੱਥੇ 'ਤੇ ਹੱਥ ਫੇਰਦਾ ਹੈ। ਇਵੇਂ ਹੀ ਕਰਦੇ ਨੂੰ ਕਿੰਨਾ ਚਿਰ ਬੀਤਿਆ। ਸੂਰਜ ਉੱਚਾ ਹੋ ਆਇਆ, ਝੰਡਾ ਉੱਠਿਆ, ਇਹਨੇ ਨੂੰ ਬੂਆ ਖੜਕਿਆ, ਝੰਡੇ ਖੋਲ੍ਹਿਆ, ਇੱਕ ਜਵਾਨ ਗੱਭਰੂ ਸੋਹਣੀ ਨੁਹਾਰ ਅਤੇ ਰਾਜਸੀ ਸੁਣੱਪਣ ਵਾਲਾ, ਕੱਪੜੇ ਵੀ ਜ਼ਰਾ ਸੁਥਰੇ ਅਤੇ ਵਧੀਆ ਪਹਿਨੇ ਹੋਏ ਅੰਦਰ ਆਇਆ। ਝੰਡਾ, ਆਓ ਮਿੱਤਰ ਪਿਆਰੇ, ਜੀਓ ਆਏ ਸਦਕੇ ਆਏ। ਇੰਦਰ ਸੈਣ, ਕਹੋ ਸੱਜਣਾ ਕਿਵੇਂ ਬੀਤ ਰਹੀ ਹੈ? ਝੰਡਾ, ਚੰਗੀ, ਜਗਤ ਖੁਸ਼ੀਆਂ ਵਿੱਚ ਹੈ ਅਤੇ ਸਾਡੇ ਅੰਦਰ ਨੇਹੋਂ ਅਤੇ ਨੇਹੋਂ ਦੀ ਪੀੜ ਹੈ। ਜੁਗ ਜੁਗ ਜੀਵੇ ਸਾਡੀ ਇਹ ਪੀੜ, ਜੇ ਸਾਡੇ ਅੰਦਰ ਰੰਗ ਨਹੀਂ ਲੱਗਣਾ ਤਾਂ ਪੀੜ ਹੀ ਜੀਵੇ। ਇੰਦਰ ਸੈਣ, ਸੱਚ ਕਿਹਾ ਹੈ ਨੇ, ਲੋਚਾ ਲੱਗੀ ਰਹੇ, ਲੋਚਾ ਨਾਲ ਜਗਿਆਸੂ ਤਾਂ ਹਾਂ ਹੀ ਨਾ। ਝੰਡਾ, ਤਰਲਾ ਤਾਂ ਬਣਿਆ ਰਹਿੰਦਾ ਹੈ ਨਾ, ਜੇ ਲੋਚਾ ਅੰਦਰ ਨਾ ਹੋਵੇ ਤਾਂ ਤਰਲਾ ਵੀ ਮਰ ਜਾਂਦਾ ਹੈ। ਫਿਰ ਜਗਤ ਜੀਵਾਂ ਵਾਂਗੂ ਆਸਾ ਤ੍ਰਿਸ਼ਨਾ ਦੀਆਂ ਲੋੜਾਂ ਵਿੱਚ ਆਪਾ ਗੁਆਚ ਜਾਂਦਾ ਹੈ। ਜੀ ਫਿਰ ਉਹਨਾਂ ਦਾ ਹੀ ਰੂਪ ਹੋ ਕੇ ਦਸੋ ਦਿਸ਼ਾ ਧਾਮਦਾ ਰਹਿੰਦਾ ਹੈ। ਪਰ ਜੇ ਅੰਦਰ ਲੋਚਾ ਲੱਗੀ ਰਹੇ, ਤਰਲਾ ਬਣਿਆ ਰਹੇ, ਤਦ ਐਤਨਾ ਤਾਂ ਦਿਸਦਾ ਰਹਿੰਦਾ ਹੈ ਕਿ ਆ ਮੈਂ ਹਾਂ ਤਰਲੇ ਲੈਣ ਹਾਰ, ਅਤੇ ਆ ਮੇਰੇ ਮਨ ਦੇ ਤਰੰਗ ਹਨ ਜੋ ਭਜਾਈ ਫਿਰਦੇ ਹਨ। ਪਰ ਦੱਸ ਸੱਜਣਾ, ਤੂੰ ਕਿਹਾ ਕਰਦਾ ਹੈ ਸਮਾਂ ਨੇੜੇ ਹੈ, ਹੈ ਨੇੜੇ? ਆਪਣੇ ਤਰਲੇ ਨਾਲ ਗੁਆਚ ਜਾਣੋ ਤਾਂ ਬਚੇ ਹਾਂ, ਪਰ ਸੋਝੀ ਨਹੀਂ ਹੋ ਪੈਂਦੀ। ਇੰਦਰ ਸੈਣ ਮੁਸਕਰਾ ਕੇ, ਸਮਾਂ ਪੁੱਗਾ ਖੜਾ ਹੈ, ਇਹੋ ਭਾਸਦਾ ਹੈ, ਇਹੋ ਦਿਲ ਸ਼ਾਦੀ ਦਿੰਦਾ ਹੈ। ਹੁਣ ਹੋਰ ਵੀ ਲੱਛਣ ਆਣ ਢੁੱਕੇ ਹਨ, ਜਿਵੇਂ ਬਰਖਾਂ ਤੋਂ ਪਹਿਲੇ ਹੁਸੜ ਪੈਂਦਾ ਹੈ, ਤਿਵੇਂ ਹੁਣ ਬਨਾਵਟੀ ਸਾਧ ਆ ਰਹੇ ਹਨ। ਕੀ ਜਾਣੀਏ ਸੱਚੇ ਦੇ ਆਉਣ ਦੇ ਇਹ ਲੱਛਣ ਹੋਣ। ਝੰਡਾ, ਅੱਛਾ ਉਹ ਕਿਵੇਂ ਹੋਈ ਮੰਤਰੀ ਦੀ ਗੱਲਬਾਤ ਹੈ? ਇੰਦਰ ਸੈਣ, ਹਾਂ ਉਹ ਗੱਲ, ਮੰਤਰੀ ਦੇ ਘਰ ਪੁੱਤਰ ਹੋ ਪਿਆ ਹੈ। ਉਸ ਸ਼ਾਕਤਕ ਜੋਗੀ ਦਾ ਫੜ ਹੋਰ ਟੁਰ ਪਿਆ ਹੈ। ਮੰਤਰੀ ਚੰਗਾ ਭਲਾ ਸਿਆਣਾ ਹੈ, ਪਰ ਕੁਰਾਏ ਪਈਆਂ ਤ੍ਰੀਮਤਾਂ ਮਤ ਮਾਰ ਛੋੜਦੀਆਂ ਹਨ। ਉਹਦੀ ਨਾਰ ਆਖਦੀ ਹੈ ਕਿ ਇਹ ਸਾਧ ਹੈ, ਜੋਗੀ ਹੈ, ਇਸ ਦਾ ਮਤ ਤਾਰਨ ਕਰੋ। ਜਿਸ ਦੀ ਸਵਾਹ ਦੀ ਚੂੰਡੀ ਨਾਲ ਪੁੱਤਰ ਹੋ ਪਿਆ ਹੈ। ਮੰਤਰੀ ਵੀ ਮਗਰ ਲੱਗ ਤੁਰਿਆ ਹੈ, ਰਾਜਾ ਨੂੰ ਵੀ ਪ੍ਰੇਰਦਾ ਹੈ, ਪਰ ਰਾਜਾ ਜੀ ਤੇ ਕੁਛ ਪਾਉਂਦਾ ਪਾਉਂਦਾ ਨਹੀਂ। ਉਹ ਸਾਰੀ ਗੱਲ ਮੇਰੇ ਨਾਲ ਵਰਤਦੇ ਹਨ ਅਤੇ ਮੈਂ ਜਦ ਆਖਦਾ ਹਾਂ ਇਹ ਨਾਟਕੀ ਲੋਕ ਹਨ ਜਿਨ੍ਹਾਂ ਨੂੰ ਭਗਵੰਤ ਦੇ ਰਸਤੇ ਦੀ ਕਾਈ ਸੋਝੀ ਨਹੀਂ, ਤਾਂ ਉਹਨਾਂ ਦੀ ਨਿਸ਼ਾ ਖਾਤਰ ਹੋ ਜਾਂਦੀ ਹੈ। ਕੱਲ੍ਹ ਤਾਂ ਮੈਂ ਮੰਤਰੀ ਨੂੰ ਵੀ ਝਾੜਿਆ ਸੀ ਅਤੇ ਕਿਹਾ ਸੀ ਕਿ ਕਿਉਂ ਜਨਮ ਬਿਰਥਾ ਗਵਾਉਂਦੇ ਹੋ, ਗਿਆਨ ਧਿਆਨ ਦੇ ਰਸਤੇ ਟੁਰੋ। ਚੇਟਕੀ ਫਕੀਰਾਂ ਅਤੇ ਲੋਭੀ ਜੋਗੀਆਂ ਦੇ ਅੰਦਰ ਗਿਆਨ ਦੀ ਸੋਝੀ ਨਹੀਂ ਹੁੰਦੀ, ਉਹ ਮਾਇਆ ਜਾਲ ਵਿੱਚ ਹੀ ਖੇਡਾਂ ਖੇਡਦੇ ਹਨ ਅਤੇ ਰੱਬੀ ਰੰਗ ਉਹਨਾਂ ਨੇ ਉੱਤੋਂ ਮਾਂਗਵੇ ਖੰਭ ਲਾਏ ਹੋਏ ਆਉਂਦੇ ਹਨ। ਮੰਤਰੀ ਮਨ ਤਾਂ ਜਾਣਦਾ ਹੈ, ਪਰ ਤ੍ਰਿਆ ਜਾਲ ਵਿੱਚ ਮੁੜ ਮੁੜ ਫਸਦਾ ਹੈ। ਪਿਆਰੇ ਮਿੱਤਰ ਜੀ, ਇਸਤਰੀ ਮਨੁੱਖ ਦਾ ਸਾਥੀ ਹੈ, ਮਿੱਤਰ ਵੀ ਤਕੜਾ ਹੈ, ਪਰ ਜੇ ਕਦੇ ਪੁੱਠੇ ਰਾਹੇ ਪੈ ਜਾਵੇ ਅਤੇ ਪਤੀ ਦੀ ਮਤ ਮਾਰਨੀ ਚਾਹੇ ਤਾਂ ਫਿਰ ਇਸ ਜਿਹਾ ਕੁਰਾਹੇ ਪਾਉਣ ਵਾਲਾ ਵੀ ਹੋਰ ਕੋਈ ਨਹੀਂ। ਹਾਂਜੀ, ਫਿਰ ਦੁਹਰਾ ਦੇਈਏ, ਪਿਆਰੇ ਮਿੱਤਰ ਜੀ, ਇਸਤਰੀ ਮਨੁੱਖ ਦਾ ਸਾਥੀ ਹੈ, ਮਿੱਤਰ ਵੀ ਤਕੜਾ ਹੈ, ਪਰ ਜੇ ਕਦੇ ਪੁੱਠੇ ਰਾਹੇ ਪੈ ਜਾਵੇ ਅਤੇ ਪਤੀ ਦੀ ਮਤ ਮਾਰਨੀ ਚਾਹੇ ਤਾਂ ਫਿਰ ਇਸ ਜਿਹਾ ਕੁਰਾਹੇ ਪਾਉਣ ਵਾਲਾ ਵੀ ਹੋਰ ਕੋਈ ਨਹੀਂ। ਚੰਡਾ ਸੱਚ ਕਿਹਾ ਨੇ, ਪਰਮਾਤਮਾ ਦੀ ਪ੍ਰਾਪਤੀ ਦੇ ਨਿਰੋਲ ਢੁੰਡਾਊ ਹੋਣਾ, ਆਪੇ ਨੂੰ ਨਿਰਮਲ ਕਰਨਾ ਅਤੇ ਗਿਆਨ ਵਿੱਚ ਆਉਣਾ, ਇਹ ਸੇਧ ਕਿਸੇ ਵਿਰਲੇ ਬੰਦੇ ਦੀ ਹੀ ਬਚਦੀ ਹੈ। ਸਰੀਰਕ ਲੋੜਾਂ ਅਤੇ ਮਨ ਦੀਆਂ ਕਾਮਨਾ ਦੇ ਬੱਧੇ ਲੋਕੀ ਭਲੇ ਪਾਸੇ ਲੱਗਦੇ ਹਨ। ਜਿੱਥੇ ਰੱਤਾ ਕੋ ਵੀ ਮੁਰਾਦ ਪੁੱਗਦੀ ਦਾ ਭਰਮ ਪਵੇ, ਉੱਥੇ ਹੀ ਢਹਿ ਪੈਂਦੇ ਹਨ। ਕੌਣ ਹੈ ਜੋ ਆਪਣੀ ਸਿਹਤ ਤੋਂ ਨਾ ਉੱਕੇ, ਸਰੀਰ ਨੂੰ ਪ੍ਰਾਲਬਤ ਤੇ ਛੱਡੇ, ਮਨ ਨੂੰ ਨੱਥ ਕੇ ਟੁਰੇ ਅਤੇ ਸੱਚ ਦੀ ਭਾਲ ਕਰੇ? ਬੜਾ ਔਖਾ ਰਾਹ ਹੈ। ਹਾਂਜੀ, ਕੌਣ ਹੈ ਜੋ ਆਪਣੀ ਸਿਹਤ ਤੋਂ ਨਾ ਉੱਕੇ, ਸਰੀਰ ਨੂੰ ਪ੍ਰਾਲਬਤ ਤੇ ਛੱਡੇ, ਮਨ ਨੂੰ ਨੱਥ ਕੇ ਟੁਰੇ ਅਤੇ ਸੱਚ ਦੀ ਭਾਲ ਕਰੇ? ਬੜਾ ਔਖਾ ਰਾਹ ਹੈ। ਇੰਦਰ ਸੈਣ, ਇਹ ਪਹਿਲੀ ਔਖੀ ਘਾਟੀ ਹੈ। ਸਾਧ ਫਕੀਰ ਵੀ ਹੁਣ ਜੋ ਆਮ ਮਿਲਦੇ ਹਨ, ਮਨੁੱਖ ਦੀ ਲੋੜ ਦੇ ਜਾਣੂ ਹਨ, ਲੋੜਾਂ ਪੂਰੀਆਂ ਕਰਨ ਦੇ ਦਾਅਵੇ ਬਣ ਕੇ ਅਨੇਕ ਜਾਲ ਤਾਣ ਕੇ ਜੀਵਾਂ ਨੂੰ ਫਸਾ ਕੇ ਆਪਣੇ ਆਰਾਮ ਅਤੇ ਸੁੱਖ ਦੇ ਰਸਤੇ ਕੱਢ ਲੈਂਦੇ ਹਨ। ਉਹ ਕੌਣ ਹੋਵੇ ਜੋ ਆਤਮਾ ਦਾ ਜਾਣੂ ਹੋ ਕੇ ਬੇਲੋੜ ਹੋਵੇ ਆਪਣੀਆਂ ਲੋੜਾਂ ਤੋਂ, ਅਤੇ ਫਿਰ ਲੋੜ ਰੱਖੇ ਅਸਾਂ ਮੂਰਖਾਂ ਨੂੰ ਪਾਰ ਉਤਾਰਨ ਦੀ, ਆਏ ਜਗਿਆਸੂ ਨੂੰ ਸੱਚ ਦੇ ਰਸਤੇ ਪਾ ਦੇ। ਹਾਂਜੀ, ਫਿਰ ਦੁਹਰਾ ਦੇਈਏ, ਸਾਧ ਫਕੀਰ ਵੀ ਹੁਣ ਜੋ ਆਮ ਮਿਲਦੇ ਹਨ, ਮਨੁੱਖ ਦੀ ਲੋੜ ਦੇ ਜਾਣੂ ਹਨ, ਲੋੜਾਂ ਪੂਰੀਆਂ ਕਰਨ ਦੇ ਦਾਅਵੇ ਬਣ ਕੇ ਅਨੇਕ ਜਾਲ ਤਾਣ ਕੇ ਜੀਵਾਂ ਨੂੰ ਫਸਾ ਕੇ ਆਪਣੇ ਆਰਾਮ ਅਤੇ ਸੁੱਖ ਦੇ ਰਸਤੇ ਕੱਢ ਲੈਂਦੇ ਹਨ। ਉਹ ਕੌਣ ਹੋਵੇ ਜੋ ਆਤਮਾ ਦਾ ਜਾਣੂ ਹੋ ਕੇ ਬੇਲੋੜ ਹੋਵੇ ਆਪਣੀਆਂ ਲੋੜਾਂ ਤੋਂ, ਅਤੇ ਫਿਰ ਲੋੜ ਰੱਖੇ ਅਸਾਂ ਮੂਰਖਾਂ ਨੂੰ ਪਾਰ ਉਤਾਰਨ ਦੀ, ਆਏ ਜਗਿਆਸੂ ਨੂੰ ਸੱਚ ਦੇ ਰਸਤੇ ਪਾ ਦੇਵੇ? ਚੰਡਾ ਸੱਜਣਾ, ਸੱਚ ਦੇ ਪਰਖਣ ਵਾਲੇ ਥੋੜ੍ਹੇ, ਸੱਚ ਦੇ ਮਗਰ ਲੱਗਣ ਵਾਲੇ ਥੋੜ੍ਹੇ। ਸੱਚ ਨੰਗਾ, ਨਿਧੜਕ ਅਤੇ ਖੁਰਦਰਾ ਕਿਸ ਨੂੰ ਪਾਵੇ? ਸੱਚ ਜਾਣੋ, ਮੈਂ ਤਾਂ ਫਿਰ ਫਿਰ ਕੇ ਤੱਕਿਆ ਹੈ, ਜਿੱਥੇ ਬਹੁਤੀਆਂ ਭੀੜਾਂ ਕਿਸੇ ਦੇ ਮਗਰ ਹਨ, ਉੱਥੇ ਬਨਾਵਟ ਦਾ ਹਿੱਸਾ ਬਾਲਾ ਆਉਂਦਾ ਹੈ, ਇਸ ਕਰਕੇ ਮੈਂ ਤਾਂ ਹਾਂਡ ਛੱਡ ਦਿੱਤੀ ਹੈ। ਇੱਕ ਤੂੰ ਸੱਚ ਦਾ ਪਿਆਰਾ ਅਤੇ ਸੱਚ ਦਾ ਢੁੰਡਾਊ ਬੇਲੀ ਮਿਲਿਆ ਹੈ, ਤੇਰੇ ਨਾਲ ਸਤਸੰਗ ਕਰ ਲਈਦਾ ਹੈ। ਬਾਕੀ ਪ੍ਰਾਰਥਨਾ ਕਰੀਦੀ ਹੈ ਅਤੇ ਆਸ ਰੱਖੀਦੀ ਹੈ, ਦਿਆਲ ਹੋਵੇਗਾ ਤਾਂ ਆਪੇ ਦੇਵੇਗਾ। ਹਾਂਜੀ, ਬਹੁਤ ਜ਼ਰੂਰੀ ਗੱਲ, ਫਿਰ ਦੁਹਰਾ ਦੇਈ। ਚੰਡਾ ਸੱਜਣਾ, ਸੱਚ ਦੇ ਪਰਖਣ ਵਾਲੇ ਥੋੜ੍ਹੇ, ਸੱਚ ਦੇ ਮਗਰ ਲੱਗਣ ਵਾਲੇ ਥੋੜ੍ਹੇ। ਸੱਚ ਨੰਗਾ ਨਿਧੜਕ ਅਤੇ ਖੁਰਦਰਾ ਕਿਸਨੂੰ ਪਾਵੇ। ਸੱਚ ਜਾਣੋ ਮੈਂ ਤਾਂ ਫਿਰ ਫਿਰ ਕੇ ਤੱਕਿਆ ਹੈ, ਜਿੱਥੇ ਬਹੁਤੀਆਂ ਭੀੜਾਂ ਕਿਸੇ ਦੇ ਮਗਰ ਹਨ, ਉੱਥੇ ਬਨਾਵਟ ਦਾ ਹਿੱਸਾ ਬਾਲਾ ਹੁੰਦਾ ਹੈ। ਇਸ ਕਰਕੇ ਮੈਂ ਤਾਂ ਹਾਣ ਛੱਡ ਦਿੱਤੀ ਹੈ। ਇੱਕ ਤੂੰ ਸੱਚ ਦਾ ਪਿਆਰਾ ਅਤੇ ਸੱਚ ਦਾ ਢੁੰਡਾਊ ਬੇਲੀ ਮਿਲਿਆ ਹੈ, ਤੇਰੇ ਨਾਲ ਸਤਸੰਗ ਕਰ ਲਈਦਾ ਹੈ। ਬਾਕੀ ਪ੍ਰਾਰਥਨਾ ਕਰੀਦੀ ਹੈ ਅਤੇ ਆਸ ਰੱਖੀਦੀ ਹੈ, ਦਿਆਲ ਹੋਵੇਗਾ ਤਾਂ ਆਪੇ ਦੇਵੇਗਾ। ਇੰਦਰ ਸੈਣ, ਭਾਈ ਜੋ ਜੋ ਕੁਛ ਪੜ੍ਹੀਏ ਅਤੇ ਫਿਰ ਵਿਚਾਰੀਏ ਅਤੇ ਉਸ ਪਰ ਤੁਰੀਏ ਤਾਂ ਆਪਾਂ ਗੁਆਚਣੋ ਤਾਂ ਬਚ ਰਹਿੰਦਾ ਹੈ। ਨਾ ਸਹੀ ਪਾਰ ਉਤਾਰਾ ਬੰਦਾ ਡੁੱਬਦਾ ਤਾਂ ਨਹੀਂ। ਇਹ ਜਿਹੜਾ ਪੜ ਗੁੜ ਸਮਝ ਬੁੱਝ ਕੇ ਫਿਰ ਮਨ ਦੀਆਂ ਆਸਾਂ ਤ੍ਰਿਸ਼ਨਾ ਦੇ ਮਗਰ ਉੱਠ ਭੱਜਣਾ ਹੈ, ਵਿਸ਼ੇ ਵਿਕਾਰਾਂ ਦੇ ਹੱਥ ਵਿਕੇ ਰਹਿਣਾ ਹੈ, ਇਹ ਤਾਂ ਮਨੁੱਖ ਹੋ ਕੇ ਬੈਲ ਦਾ ਜੀਵਨ ਹੈ। ਵਿਕਾਰਾਂ ਦੇ ਹੱਥ ਰੱਸੀ ਹੈ ਅਤੇ ਸਾਡੇ ਮਨ ਨੂੰ ਨੱਥ ਪਈ ਹੈ। ਚਾਂਡਾ, ਸੱਚ ਹੈ, ਪਹਿਲਾਂ ਕੰਮ ਤਾਂ ਹੈ ਮਨ ਨੂੰ ਤੱਕਣਾ, ਫਿਰ ਮਨ ਨੂੰ ਵਰਜਣਾ, ਸਰੀਰ ਨੂੰ ਥੰਮ ਥੰਮ ਕੇ ਰੱਖਣਾ ਅਤੇ ਜੋ ਸਮਝ ਆਇਆ ਹੈ ਉਸ ਉੱਤੇ ਪਹਿਰਾ ਦੇਣਾ ਹੈ। ਇਉਂ ਨੱਕ ਦੀ ਸੇਧੇ ਟੁਰਿਆ ਚੱਲੇ। ਇੰਦਰ ਸੈਣ, ਸੱਚ ਹੈ, ਪਹਿਲਾਂ ਕੰਮ ਜੀਵ ਦਾ ਹੈ, ਮਨੁੱਖ ਬਣਨੇ ਦਾ। ਅਸੀਂ ਸਾਰੇ ਪਸ਼ੂ ਹਾਂ, ਜਿਵੇਂ ਭਰਥਰੀ ਨੇ ਸਿੰਘ ਪੂਛ ਬਿਨਾਂ ਆਦਮੀ ਵੀ ਇੱਕ ਪਸ਼ੂ ਹੀ ਦੱਸੇ ਹਨ। ਕਰੀਏ ਵੀ ਕੀ, ਭੁੱਖ ਤ੍ਰੇਹ ਆਦਿ ਸਾਰੀਆਂ ਲੋੜਾਂ ਪਸ਼ੂਆਂ ਵਾਂਗੂ ਹੀ ਹਨ। ਪਸ਼ੂ ਬਿਰਤੀ ਮੁੜ ਮੁੜ ਅੰਦਰੋਂ ਪੁੰਗਰਦੀ ਹੈ। ਸਾਧ ਫਕੀਰ ਪਸ਼ੂ ਬਿਰਤੀ ਵਿੱਚ ਹਨ। ਪੜ੍ਹੇ ਲਿਖੇ ਗਿਆਨੀ ਧਿਆਨੀ ਪਸ਼ੂ ਬਿਰਤੀ ਨੇ ਕੀਲ ਰੱਖੇ ਹਨ। ਪਰ ਫਿਰ ਲੋਹੜਾ ਇਹ ਪੈਂਦਾ ਹੈ ਕਿ ਰਹਿਬਰੀਆਂ ਕਰਨ ਵਾਲੇ ਆਗੂ ਪਹਿਲੋਂ ਪਸ਼ੂ ਬਿਰਤੀ ਦਾ ਮੂੰਹ ਮੋੜਨਾ ਨਹੀਂ ਸਿਖਾਲਦੇ। ਪਸ਼ੂ ਬਿਰਤੀ ਦਾ ਸੋਧਣ ਹੈ ਕਠਿਨ, ਖਰਾ ਕਠਿਨ। ਮਨੁੱਖ ਬੇਧਿਆਨੇ ਪਸ਼ੂ ਬਿਰਤੀ ਵਿੱਚ ਟੁਰਦਾ ਹੈ। ਆਪ ਨੂੰ ਮਨੁੱਖ ਕਦੇ ਖਿਆਲ ਕਰੇ ਤਾਂ ਕੁਛ ਫਿਕਰ ਪਵੇ, ਪਰ ਮਨੁੱਖ ਸਮਝਦਾ ਹੀ ਨਹੀਂ ਕਿ ਮੈਂ ਮਨੁੱਖ ਹਾਂ ਅਤੇ ਮਨੁੱਖ ਦੀ ਸ਼ੋਭਾ ਮਨੁੱਖਤਾਈ ਦੀ ਕਰਨੀ ਹੈ। ਮਨੁੱਖ ਦਾ ਮਨ ਜੋਖਣਾ ਜਾਣਦਾ ਹੈ, ਸੋ ਜੋਖੇ ਪੂਰਾ ਜੋਖੇ ਤਾਂ ਜੋਖ ਕੇ ਜਾਚੀ ਹੋਈ ਉੱਤੇ ਪਹਿਰਾ ਦੇਵੇ, ਫਿਰ ਵੇਖੇ ਕਿ ਮਨੁੱਖਪਣਾ ਕੀ ਹੈ, ਭਾਈ ਫਿਰ ਅੱਗੇ ਟੁਰੇ। ਚੰਡਾ, ਸੱਚ, ਪਹਿਲਾਂ ਬੰਦੇ ਦਾ ਕਰਮ ਸੰਵਰੇ, ਫਿਰ ਬੰਦਾ ਆਤਮ ਸੋਜੀ ਦੇ ਰਸਤੇ ਪਵੇ। ਕੁਸੰਗ ਬੁਰਾ, ਰੱਬ ਕੁਸੰਗ ਤੋਂ ਬਚਾਵੇ, ਇਹੋ ਡਾਢਾ ਦੁੱਖ ਹੈ। ਹਾਂ ਸੱਚੀ, ਇੱਕ ਗੱਲ ਕੰਨੇ ਪਈ ਹੈ ਕਿ ਦੇਸ਼ ਵਿੱਚ ਕੋਈ ਸਾਧੂ ਫਿਰ ਰਿਹਾ ਹੈ ਜਿਸ ਦੀ ਪਛਾਣ ਨਹੀਂ ਹੁੰਦੀ ਕਿ ਹਿੰਦੂ ਹੈ ਕਿ ਮੁਸਲਮਾਨ। ਲੋਕ ਘਾਬਰਦੇ ਹਨ ਅਤੇ ਪਰੇ ਪਰੇ ਹੁੰਦੇ ਹਨ, ਨੇੜੇ ਕੋਈ ਨਹੀਂ ਜਾਂਦਾ। ਕਈ ਭਰਮਾਂ ਵਾਲੇ ਥਾਈਂ ਤਾਂ ਜਦ ਜਾ ਖੜੋਂਦੇ ਹਨ ਤਾਂ ਲੋਕ ਮਗਰੋਂ ਚੌਕਾ ਫਿਰਦੇ ਹਨ। ਇੰਦਰ ਸੈਣ ਮੁਸਕਰਾਇਆ ਅਤੇ ਫਿਰ ਆਕਾਸ਼ ਵੱਲ ਤੱਕ ਕੇ ਬੋਲਿਆ, ਹਾਂ ਸੁਣਿਆ ਤਾਂ ਮੈਂ ਵੀ ਹੈ। ਸ਼ਾਇਦ ਉਹ ਹੈ ਜਿਸ ਨੇ ਨੂਰ ਸ਼ਾਹ ਦਾ ਕੁਫਰਗੜ੍ਹ ਤੋੜਿਆ ਹੈ। ਝੰਡਾ, ਅੱਛਾ, ਇਹ ਨਿਸ਼ਾਨੀ ਤਾਂ ਡਾਢੀ ਸੋਹਣੀ ਹੈ। ਇੰਦਰ ਸੈਣ, ਦੇਖੋ ਉਡੀਕੋ, ਗੈਬ ਦੇ ਪਰਦਿਆਂ ਵਿੱਚ ਸਾਈਂ ਜਾਣੇ ਕੀ ਹੈ ਅਤੇ ਸਾਡੇ ਲਈ ਕਿਹੜੀ ਵਸਤੂ ਉੱਥੇ ਹੈ। ਜੋ ਪ੍ਰਾਲਬਦ ਹੈ ਤਾਂ ਦਾਤੇ ਦਾ ਹੱਥ ਗੈਬ ਵਿੱਚੋਂ ਕੁਛ ਦੇ ਦਿੰਦਾ ਹੈ। ਇਸ ਤਰ੍ਹਾਂ ਵਾਰਤਾਲਾਪ ਕਰਕੇ ਕੁਛ ਚਿਰ ਮਗਰੋਂ ਇੰਦਰ ਸੈਣ ਚਲਾ ਗਿਆ ਅਤੇ ਝੰਡਾ ਆਪਣੇ ਆਹਰੇ ਲੱਗ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।